ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ ਭਾਗ ਦੂਜਾ। ਗੁਰਬਾਣੀ ਅਨੁਸਾਰ ਜੀਵ ਲਈ ਦੋ ਅੱਡ ਅੱਡ ਮੁਤਜ਼ਾਦ ਚੁਣੌਤੀਆਂ ਹਨ, ਆਤਿਸ਼ ਦੁਨੀਆ ਅਤੇ ਖੁਨਕ ਨਾਮ ਖੁਦਾਇਆ। ਆਤਿਸ਼ ਦੁਨੀਆ ਅਥਵਾ ਅਗਨ ਸੋਖ ਸਾਗਰ ਵਿੱਚ ਅਸੀਂ ਮਾਇਕੀ ਭਰਮ ਭੁਲਾਵੇ ਦੇ ਅਨੇਰ ਖਾਤੇ ਜਾਂ ਮਿਥਨ ਮੋਹ ਸਾਗਰ ਵਿੱਚ ਜਨਮ ਜਨਮਾਂਤਰਾਂ ਤੋਂ ਜੰਮਦੇ ਮਰਦੇ ਹੋਏ ਅਨੇਕਾਂ ਜੀਵਨ ਬਤੀਤ ਕਰਦੇ ਆਏ ਹਾਂ। ਇਸ ਆਤਿਸ਼ ਦੁਨੀਆ ਵਿੱਚ ਜਨਮ ਜਨਮਾਂਤਰਾਂ ਤੋਂ ਜੰਮਦੇ ਮਰਦੇ ਹੋਏ ਅਨੇਕਾਂ ਜੀਵਨ ਬਤੀਤ ਕਰਦੇ ਆਏ ਹਾਂ। ਇਸ ਆਤਿਸ਼ ਦੁਨੀਆ ਨਾਲ ਅਸੀਂ ਹੰਢੇ ਹੋਏ ਹਾਂ, ਕਿਉਂਕਿ ਕਈ ਜਨਮਾਂ ਤੋਂ ਇਸੇ ਅਗਨ ਸ਼ੋਕ ਸਾਗਰ ਵਿੱਚ ਹੀ ਅਸੀਂ ਪਰਵਿਰਤ ਹੁੰਦੇ, ਪਲਚਦੇ, ਤਪਦੇ, ਜਲਦੇ, ਬਲਦੇ, ਸੜਦੇ, ਖਪਦੇ, ਖੁਆਰ ਹੁੰਦੇ, ਜਮਾਂ ਦੇ ਡੰਡ ਸਹਿੰਦੇ, ਨਰਕ ਭੋਗਦੇ ਹੋਏ ਅਤਿਅੰਤ ਦਰਦਨਾਕ, ਭਿਆਨਕ, ਤਲਖ ਨਿੱਜੀ ਤਜਰਬੇ ਕਰਦੇ ਆਏ ਹਾਂ। ਪਰ ਇਸ ਦੇ ਅੰਤਰੀਵ ਗੁੱਝੇ ਭੇਦ ਜਾਂ ਅਸਲੀਅਤ ਤੋਂ ਬਿਲਕੁਲ ਅਣਜਾਣ, ਬੇਖਬਰ, ਬੇਪਰਵਾਹ, ਅਵੇਸਲੇ ਅਤੇ ਮਚਲੇ ਬਣੇ ਹੋਏ ਹਾਂ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਆਤਿਸ਼ ਦੁਨੀਆ ਵਿੱਚ ਸੜਦੇ ਬਲਦੇ, ਹੈਬੂ ਕਰਦੇ, ਹਾਲ ਦੁਆਈ ਮਚਾਉਂਦੇ, ਰੋਂਦੇ ਪਿੱਟਦੇ, ਤੋਬਾ ਤੋਬਾ ਕਰਦੇ, ਤਰਾ ਤਰਾ ਕਰਦੇ ਹੋਏ ਵੀ ਇਸ ਗੁੱਝੀ ਅੱਗ ਦੇ ਕਾਰਨ ਜਾਂ ਭੇਦ ਨੂੰ ਸਮਝਣ, ਜਾਣਨ, ਬੁੱਝਣ, ਵਿਚਾਰਨ, ਖੋਜਣ ਜਾਂ ਨਿਰਣਾ ਕਰਨ ਦਾ ਕਦੇ ਖਿਆਲ ਹੀ ਨਹੀਂ ਆਇਆ ਅਤੇ ਨਾ ਹੀ ਲੋੜ ਪਾਸਦੀ ਹੈ। ਭਾਵੇਂ ਅਨੇਕਾਂ ਗੁਰੂਆਂ, ਅਵਤਾਰਾਂ, ਭਗਤਾਂ ਨੇ ਇਸ ਆਤਿਸ਼ ਦੁਨੀਆ ਦੀ ਬਾਬਤ ਸਾਨੂੰ ਸਮਝਾਵਣ ਲਈ, ਇਹਨਾਂ ਤੋਂ ਤਾੜਨਾ ਕਰਨ ਲਈ ਅਤੇ ਇਸ ਤੋਂ ਬਚਣ ਲਈ ਸਰਲ ਗਿਆਨ ਰਾਹੀਂ ਸੌਖੇ ਉਪਦੇਸ਼ ਬਖਸ਼ੇ ਹਨ। ਮਨ ਮੂਰਖ ਅਜਹੂ ਨਹਿ ਸਮਝਤ ਸਿੱਖ ਦੇ ਹਾਰਿਓ ਨੀਤ, ਬੇਦ ਬਖਿਆਨ ਕਰਤ ਸਾਧੂ ਜਨ ਭਾਗਹੀਣ ਸਮਝਤ ਨਹੀਂ ਖਲ। ਪਰ ਆਪਣੀ ਰੋਜ਼ਾਨਾ ਜੀਵਨ ਰੋੜ ਵਿੱਚ ਪਰਚ ਕੇ ਅਸੀਂ ਇਤਨੇ ਗਲਤਾਨ ਹੋਏ ਹਾਂ ਕਿ ਇਸ ਦੇ ਖਤਰਨਾਕ ਅਤੇ ਦੁਖਦਾਈ ਨਤੀਜਿਆਂ ਤੋਂ ਮਚਲੇ, ਢੀਠ, ਮਟਰੋੜ, ਅਵੇਸਲੇ, ਬੇਪਰਵਾਹ ਹੋ ਕੇ ਕਿਜ ਨਾ ਬੁੱਝੈ, ਕਿਜ ਨਾ ਸੁੱਝੈ, ਦੁਨੀਆ ਗੁੱਝੀ ਭਾਏ ਵਾਲਾ ਜੀਵਨ ਬਤੀਤ ਕਰ ਰਹੇ ਹਾਂ। ਆਪਣੀ ਫੋਕੀ ਅਤੇ ਕੂੜੀ ਦਿਮਾਗੀ ਸਿਆਣਪ ਦੀ ਅਗਿਆਨਤਾ ਵਿੱਚ ਮੈਂ ਮੇਰੀ ਦੀ ਨਿੱਕੀ ਜਿਹੀ ਆਪੂ ਸਹੇੜੀ ਇਸ ਆਤਿਸ਼ ਦੁਨੀਆ ਤੋਂ ਬਾਹਰ ਕਿਸੇ ਹੋਰ ਉਚੇਰੀ, ਚੰਗੇਰੀ, ਸੁਣੇਰੀ, ਸੁਚੱਜੀ, ਸ਼ਾਂਤ, ਸੁਖਦਾਈ, ਠੰਡੀ, ਪ੍ਰੇਮ ਸਵੈਪਨਾ ਵਾਲੀ, ਪਿਰਮ ਰਸ ਵਾਲੀ, ਰੁਣ ਚੁਣ ਵਾਲੀ, ਚਾਉ ਵਾਲੀ, ਹੁਲਾਸ ਵਾਲੀ, ਖੇੜੇ ਵਾਲੀ, ਮਸਤੀ ਵਾਲੀ, ਨਾਮ ਵਾਲੀ ਦੁਨੀਆ ਦੇ ਅੰਤਰੀ ਭੇਦ ਨੂੰ ਸਮਝਣ, ਜਾਣਨ, ਵਿਚਾਰਨ, ਬੁੱਝਣ, ਖੋਜਣ, ਲੱਭਣ ਦੀ ਕਦੇ ਲੋੜ ਹੀ ਨਹੀਂ ਪਾਸਦੀ ਅਤੇ ਨਾ ਹੀ ਖੁਨਕ ਨਾਮ ਖੁਦਾਇਆ, ਠਾਂਡਾ ਹਰਨਾਉ, ਸੀਤਲ ਥੀ ਵੈ ਨਾਨਕਾ ਜਪੰਦੜੋ ਹਰਨਾਉ ਦੀ ਸੱਚਾਈ ਦਾ ਸਾਨੂੰ ਨਿਸ਼ਚਾ ਹੀ ਆਉਂਦਾ ਹੈ। ਗੁਰਬਾਣੀ ਦੀ ਪੰਕਤੀ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ ਨੂੰ ਪੜ੍ਹਦੇ, ਸੁਣਦੇ, ਗਾਉਂਦੇ ਅਤੇ ਓਪਰਾ ਜਿਹਾ ਗਿਆਨ ਘੋੜਦੇ ਹੋਏ ਸਿਰ ਹਿਲਾ ਕੇ ਆਪਣੇ ਮਨ ਨੂੰ ਝੂਠੀ ਜੀ ਤਸੱਲੀ ਦੇ ਛੱਡਦੇ ਹਾਂ ਅਤੇ ਸਰੋਤਿਆਂ ਨੂੰ ਓਪਰੇ ਦਿਮਾਗੀ ਗਿਆਨ ਦੁਆਰਾ ਕਥਾ ਵਾਰਤਾ ਸੁਣਾਉਂਦੇ ਫਿਰਦੇ ਹਾਂ, ਜਦਕਿ ਅਸੀਂ ਖੁਦ ਇਸੇ ਆਤਿਸ਼ ਦੁਨੀਆ, ਜਗਤ ਜਲੰਦਾ, ਅਗਨ ਕੁੰਟ ਅਤੇ ਮਿਥਨ ਮੋਹ ਅਗਨ ਸ਼ੋਕ ਸਾਗਰ ਵਿੱਚ ਪਲਚ ਪਲਚ ਕੇ ਸੜ ਬਲ ਰਹੇ ਹਾਂ। ਪੜ ਪੰਡਿਤ ਅਵਰਾ ਸਮਝਾਏ, ਘਰ ਜਲਤੇ ਕੀ ਖਬਰ ਨਾ ਪਾਏ, ਬਿਨ ਸਤਿਗੁਰ ਸੇਵੈ ਨਾਮ ਨਾ ਪਾਈਐ, ਪੜ ਥਾ ਕੇ ਸ਼ਾਂਤ ਨਾ ਆਈ ਹੈ, ਤ੍ਰਿਪਤ ਨਾ ਆਵੀ ਵੇਦ ਮਥ, ਅਗਨੀ ਅੰਦਰ ਤਪਤ ਤਪਾਇਆ। ਜੇਕਰ ਇੱਕ ਪਾਸੇ ਅੱਗ ਦੇ ਭਾਂਬੜ ਮਚਾ ਦੇਈਏ ਤੇ ਦੂਜੇ ਪਾਸੇ ਬਰਫ ਜਮ੍ਹਾਂ ਕਰ ਦੇਈਏ, ਜਿਉਂ ਜਿਉਂ ਅੱਗ ਦੇ ਨੇੜੇ ਜਾਵਾਂਗੇ ਤਿਉਂ ਤਿਉਂ ਸੇਕ ਵੱਧਦਾ ਜਾਵੇਗਾ ਅਤੇ ਠੰਡ ਘਟਦੀ ਜਾਵੇਗੀ। ਇਸ ਦੇ ਉਲਟ ਜੇ ਅੱਗ ਵੱਲ ਪਿੱਠ ਕਰਕੇ ਬਰਫ਼ ਵੱਲ ਮੁੜਾਂਗੇ ਤਾਂ ਠੰਡ ਵੱਧਦੀ ਜਾਵੇਗੀ ਅਤੇ ਸੇਕ ਘਟਦਾ ਜਾਵੇਗਾ। ਇਹੋ ਅਸੂਲ ਸਾਡੀ ਮਾਨਸਿਕ ਹਾਲਤ ਉੱਤੇ ਹੂ ਬਹੂ ਘਟਦਾ ਹੈ। ਜਿਉਂ ਜਿਉਂ ਠੰਡ ਹਰਨਾਉ ਵੱਲ ਪਿੱਠ ਕਰਕੇ ਭੁੱਲ ਕੇ ਜਾਂ ਬੇਮੁੱਖ ਹੋ ਕੇ ਆਤਿਸ਼ ਦੁਨੀਆਂ ਵੱਲ ਸਾਡੀ ਬਿਰਤੀ ਸੁਰਤੀ ਜਾਂਦੀ ਹੈ, ਤਿਉਂ ਤਿਉਂ ਹਰਨਾਮ ਦੀ ਆਤਮਕ ਠੰਡ ਘਟਦੀ ਜਾਂਦੀ ਹੈ। ਫਿਰ ਦੁਹਰਾ ਦਈਏ ਕਿ ਜਿਉਂ ਜਿਉਂ ਠੰਡ ਹਰਨਾਮ ਵੱਲ ਪਿੱਠ ਕਰਕੇ ਜਾਂ ਭੁੱਲ ਕੇ ਜਾਂ ਬੇਮੁੱਖ ਹੋ ਕੇ ਆਤਿਸ਼ ਦੁਨੀਆਂ ਵੱਲ ਸਾਡੀ ਬਿਰਤੀ ਸੁਰਤੀ ਜਾਂਦੀ ਹੈ, ਤਿਉਂ ਤਿਉਂ ਹਰਨਾਮ ਦੀ ਆਤਮਕ ਠੰਡ ਘਟਦੀ ਜਾਂਦੀ ਹੈ ਅਤੇ ਉਸੇ ਮਿਕਦਾਰ ਵਿੱਚ ਅਸੀਂ ਨਾਮ ਦੀ ਠੰਡ ਤੋਂ ਵਾਂਝੇ ਆਉਂਦੇ ਜਾਂਦੇ ਹਾਂ। ਸਮਾਂ ਪਾ ਕੇ ਅਸੀਂ ਮਾਇਆ ਦੀ ਦਲਦਲ ਵਿੱਚ ਇਤਨਾ ਖੁੱਭ ਜਾਂਦੇ ਹਾਂ ਕਿ ਸਾਨੂੰ ਠੰਡ ਹਰਨਾਮ ਦੀ ਬਾਬਤ ਚੇਤਾ ਹੀ ਨਹੀਂ ਰਹਿੰਦਾ, ਖਿਆਲ ਹੀ ਨਹੀਂ ਆਉਂਦਾ, ਨਿਸ਼ਚਾ ਹੀ ਨਹੀਂ ਆਉਂਦਾ, ਸ਼ਰਧਾ ਹੀ ਨਹੀਂ ਉਪਜੀ, ਲੋੜ ਹੀ ਨਹੀਂ ਪਾਸਦੀ। ਇਸ ਤਰ੍ਹਾਂ ਬਾਵਜੂਦ ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਅਗਨ ਕੁਟੰਬ ਸਾਗਰ ਸੰਸਾਰ ਭਰਮ ਮੋਹ ਅਗਿਆਨ ਅੰਧਾਰ, ਮਾਇਆ ਅਗਨ ਜਲੈ ਸੰਸਾਰੇ ਗੁਰਮੁਖ ਨਿਵਾਰੇ ਸ਼ਬਦ ਵਿਚਾਰੇ, ਆਤਿਸ਼ ਦੁਨੀਆਂ ਖੁਨਕ ਨਾਮ ਖੁਦਾਇਆ, ਗੁੱਜੀ ਭਾਏ ਜਲੈ ਸੰਸਾਰਾ ਭਗਤ ਨਾ ਵਿਆਪੈ ਮਾਇਆ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਸੋ ਇਹੋ ਜਿਹੀਆਂ ਪੰਕਤੀਆਂ ਨੂੰ ਸਾਰੀ ਉਮਰ ਪੜ੍ਹਦੇ ਪੜ੍ਹਾਉਂਦੇ, ਸੁਣਦੇ ਸੁਣਾਉਂਦੇ, ਸਮਝਦੇ ਸਮਝਾਉਂਦੇ, ਕਥਾ ਵਾਰਤਾ ਕਰਦੇ, ਫੋਕੇ ਗਿਆਨ ਘੋੜਦੇ ਅਤੇ ਗਾਉਂਦੇ ਹੋਏ ਵੀ ਇਸ ਅਗਨ ਸ਼ੋਕ ਸਾਗਰ ਤੋਂ ਬਚਣ ਜਾਂ ਨਿਕਲਣ ਦਾ ਕਦੇ ਖਿਆਲ ਹੀ ਨਹੀਂ ਆਉਂਦਾ, ਬਲਕਿ ਆਪਣੀ ਕੂੜੀ ਸਿਆਣਪ ਨਾਲ ਇਸ ਗੁੱਝੇ ਅਗਨ ਕੁੰਟ ਵਿੱਚ ਹੋਰ ਡੂੰਘੇ ਨਿਗਰਦੇ ਜਾਂਦੇ ਹਾਂ। ਚੰਗੀ ਜਾਂ ਮਾੜੀ ਸੰਗਤ ਅਨੁਸਾਰ ਹੀ ਸਾਡਾ ਸੁਭਾਅ, ਰੁਚੀ, ਆਦਤਾਂ, ਸਦਾਚਾਰ, ਆਚਰਣ, ਅੰਤਸ਼ਕਰਨ ਅਤੇ ਭਾਗ ਬਣਦੇ ਹਨ, ਜਿਨ੍ਹਾਂ ਵਿੱਚ ਕਰਮਬੱਧ ਹੋ ਕੇ ਅਸੀਂ ਚੰਗੇ ਮਾੜੇ ਕਰਮ ਕਰਦੇ ਹਾਂ ਅਤੇ ਨਤੀਜੇ ਭੁਗਤਦੇ ਹਾਂ। ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਸੋ ਸਾਡਾ ਮਨ ਇਸ ਅਗਨ ਸ਼ੋਕ ਸਾਗਰ ਦੀ ਗੁੱਝੀ ਭਾਏ ਵਿੱਚ ਜਨਮਾਂ ਜਨਮਾਂ ਤੋਂ ਸੜ ਬਲ ਕੇ ਮਟਰੋੜ ਅਤੇ ਮਨੂਰ ਹੋ ਚੁੱਕਿਆ ਹੈ। ਇਸ ਤਰ੍ਹਾਂ ਸਾਡੇ ਮਨ ਦਾ ਮਚ ਮਰ ਚੁੱਕਿਆ ਹੈ, ਇਸ ਦੀ ਅਹਿਸਾਸ ਕਰਨ ਦੀ ਸ਼ਕਤੀ ਖਤਮ ਹੋ ਗਈ। ਇਸੇ ਕਰਕੇ ਇਸ ਗੁੱਝੀ ਅਗਨੀ ਵਿੱਚ ਹੀ ਸੰਤੁਸ਼ਟ ਅਤੇ ਮਸਤ ਹਾਂ, ਤਦੇ ਤਾਂ ਇਸ ਵਿੱਚੋਂ ਨਿਕਲਣ ਦਾ ਕਦੇ ਖਿਆਲ ਹੀ ਨਹੀਂ ਆਉਂਦਾ। ਜਦ ਕਦੇ ਇਹ ਗੁੱਝੀ ਮਾਨਸਿਕ ਅੱਗ ਤੀਬਰ ਅਤੇ ਅਸਹਿ ਹੋ ਜਾਂਦੀ ਹੈ ਤਾਂ ਇਸ ਦਾ ਦੋਸ਼ ਹੋਰਨਾ ਜਾਂ ਰੱਬ ਉੱਤੇ ਥੱਪ ਕੇ ਆਪਣਾ ਮਨ ਹੌਲਾ ਕਰਦੇ ਹਾਂ। ਇਸ ਤੋਂ ਇਲਾਵਾ ਕਈ ਕਿਸਮ ਦੇ ਅਮਲ ਜਿਵੇਂ ਕਿ ਸ਼ਰਾਬ, ਅਫੀਮ, ਗਾਂਜਾ, ਤੰਬਾਕੂ, ਹੀਰੋਇਨ, ਨਸ਼ਈ ਗੋਲੀਆਂ ਰਾਹੀਂ ਜਾਂ ਹੋਰ ਅਨੇਕਾਂ ਮਾਨਸਿਕ ਵਾਸ਼ਨਾਵਾਂ ਦੁਆਰਾ, ਸਰੀਰਕ ਐਸ਼, ਮਨੋਰੰਜਨ, ਸਿਨੇਮਾ, ਟੀਵੀ, ਰੇਡੀਓ, ਸਵਾਦਾਂ ਦੀ ਚੇਸ਼ਟਾ, ਇੰਦਰੀਆਂ ਦੇ ਭੋਗ, ਗੰਦੇ ਨਾਵਲ, ਵਿਭਚਾਰ, ਤਾਸ਼, ਜੂਆ, ਗੱਪਾਂ, ਚੁਗਲੀ, ਨਿੰਦਿਆ ਆਦਿ ਦੁਆਰਾ ਮਨ ਨੂੰ ਰਿਝਾ ਕੇ ਅਤੇ ਭਰਮਾ ਕੇ ਆਪਣੀ ਅੰਦਰਲੀ ਚਿੰਤਾ, ਚਿਖਾ, ਨਫ਼ਰਤ ਦੀ ਅੱਗ, ਵੈਰ ਵਿਰੋਧ ਦੇ ਭਾਂਬੜ, ਸਾੜਾ ਕੁਲਝਣਾ, ਸ਼ਾਂਤੀ, ਦੁੱਖ ਕਲੇਸ਼, ਆਪਣੀ ਜ਼ਿੰਦਗੀ ਦੇ ਪੁਆੜੇ, ਗ੍ਰਹਿਸਥ ਦਾ ਖਲਜਗਨ ਅਤੇ ਘਰੋਗੀ ਸਮੱਸਿਆਵਾਂ ਆਦਿ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ, ਇੱਕ ਤਾਂ ਇਸ ਅਗਨ ਸ਼ੋਕ ਸਾਗਰ ਵਿੱਚ ਹੰਡ ਗਏ ਹਾਂ, ਸਾਡੇ ਮਨ ਦਾ ਮਚ ਮਰ ਚੁੱਕਿਆ ਹੈ, ਇਸ ਅੱਗ ਵਿੱਚ ਹਾਏ ਬੂ ਕਰਦੇ ਹੋਏ ਪੂਰਨ ਤੌਰ 'ਤੇ ਸੰਤੁਸ਼ਟ ਹਾਂ, ਅਤੇ ਜਦੋਂ ਇਹ ਮਾਨਸਿਕ ਅੱਗ ਤੀਬਰ ਜਾਂ ਸਹਿ ਆਉਂਦੀ ਹੈ ਤਾਂ ਇਸ ਦਾ ਦੋਸ਼ ਹੋਰਨਾ ਜਾਂ ਰੱਬ ਉੱਤੇ ਥੱਪ ਕੇ ਆਪਣਾ ਮਨ ਨੂੰ ਹੌਲਾ ਕਰ ਦਿੰਦੇ ਹਾਂ। ਜਾਂ ਫਿਰ ਇਸ ਤੋਂ ਇਲਾਵਾ ਸ਼ਰਾਬ, ਗਾਂਜਾ, ਤੰਬਾਕੂ, ਨਸ਼ਈ ਗੋਲੀਆਂ, ਜਾਂ ਫਿਰ ਸਰੀਰਕ ਐਂ, ਸਿਨੇਮਾ, ਟੀਵੀ, ਸਵਾਦਾਂ ਦੀ ਚੇਸ਼ਟਾ, ਇੰਦਰੀਆਂ ਦੇ ਭੋਗ, ਗੰਦੇ ਨਾਵਲ, ਵਿਵਚਾਰ, ਤਾਸ਼, ਜੂਆ, ਜਾਂ ਐਵੇਂ ਗੱਪਾਂ ਚੁਗਲੀ ਨਿੰਦਿਆ ਆਦਿ ਦੁਆਰਾ ਮਨ ਨੂੰ ਰਿਝਾ ਕੇ ਭਰਮਾ ਕੇ ਆਪਣੀ ਅੰਦਰਲੀ ਕੁਲਝਣਾ ਸਾੜਾ ਨਫ਼ਰਤ ਦੀ ਅੱਗ ਚਿੰਤਾ ਚਿਖਾ ਜਾਂ ਜ਼ਿੰਦਗੀ ਦੇ ਪੁਆੜੇ ਜਾਂ ਗ੍ਰਹਿਸ ਦਾ ਖਲ ਜਗਨ ਜਾਂ ਘਰੋਗੀ ਸਮੱਸਿਆਵਾਂ ਆਦਿ ਨੂੰ ਭੁਲਾਵਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਇਹ ਸਾਰੇ ਮਨੋਰੰਜਨ ਮਨ ਦੀ ਬਿਰਤੀ ਨੂੰ ਮਾਨਸਿਕ ਸਮੱਸਿਆਵਾਂ ਤੋਂ ਮੋੜ ਕੇ ਜਾਂ ਟਾਲ ਕੇ ਦੂਜੇ ਪਾਸੇ ਲਾਉਣ ਜਾਂ ਭੁਲਾਵਣ ਦਾ ਆਰਜ਼ੀ ਉਪਾਅ ਹੈ। ਹਾਂਜੀ, ਸਮੱਸਿਆਵਾਂ ਤਾਂ ਉਸੇ ਤਰ੍ਹਾਂ ਬਰਕਰਾਰ ਰਹਿੰਦੀਆਂ ਹਨ, ਥੋੜ੍ਹੀ ਦੇਰ ਵਾਸਤੇ ਅਸੀਂ ਆਪਣੀ ਬਿਰਤੀ ਨੂੰ ਮਨੋਰੰਜਨਾਂ ਵਿੱਚ ਖਚਤ ਕਰ ਦਿੰਦੇ ਹਾਂ, ਜਿਸ ਨਾਲ ਕੁਝ ਚਿਲ ਰਹੀ ਓਪਰੀ ਜੀ ਖੁਸ਼ੀ ਜਾਂ ਤਸੱਲੀ ਤਾਂ ਆ ਜਾਂਦੀ ਹੈ, ਪਰ ਮਨ ਦੇ ਅੰਦਰਲੇ ਗੁੱਝੇ ਭਾਂਬੜ ਨਹੀਂ ਬੁੱਝਦੇ ਤੇ ਨਾ ਹੀ ਹਿਰਦੇ ਵਿੱਚ ਠੰਡ ਪੈਂਦੀ ਹੈ। ਅੰਤਰ ਚਿੰਤਾ ਨੈਣੀ ਸੁਖੀ ਮੂਲ ਨਾ ਉਤਰੈ ਭੁੱਖ। ਅੰਤਰ ਚਿੰਤਾ ਨੈਣੀ ਸੁਖੀ ਮੂਲ ਨਾ ਉਤਰੈ ਭੁੱਖ। ਇਸ ਤਰ੍ਹਾਂ ਅਸੀਂ ਆਪ ਹੀ ਆਪਣੇ ਆਪੇ ਨਾਲ ਧੋਖਾ ਕਰਦੇ ਹਾਂ। ਹਾਂਜੀ, ਇਹਨਾਂ ਨੀਵੇਂ ਮਨੋਰੰਜਨਾਂ ਵਿੱਚ ਖਚਤ ਹੋ ਕੇ ਅਸੀਂ ਆਪ ਹੀ ਆਪਣੇ ਨਾਲ ਧੋਖਾ ਕਰਦੇ ਹਾਂ, ਬੇਅੰਤ ਮਾਇਆ ਜ਼ਾਇਆ ਕਰਦੇ ਹਾਂ, ਆਪਣੀ ਸਿਹਤ ਖਰਾਬ ਕਰਦੇ ਹਾਂ, ਲਾਇਲਾਜ ਬਿਮਾਰੀਆਂ ਲਾ ਲੈਂਦੇ ਹਾਂ, ਭੈੜੀਆਂ ਆਦਤਾਂ ਸਹੇੜ ਲੈਂਦੇ ਹਾਂ, ਭੈੜੇ ਅਮਲਾਂ ਦੇ ਆਦੀ ਹੋ ਜਾਂਦੇ ਹਾਂ, ਬਲਦੀ ਉੱਤੇ ਤੇਲ ਪਾਉਂਦੇ ਹਾਂ, ਮਾਨਸਿਕ ਅੱਗ ਨੂੰ ਨਹੀਂ ਬੁਝਾਉਂਦੇ ਬਲਕਿ ਬਲਦੀ ਉੱਤੇ ਤੇਲ ਪਾਉਂਦੇ ਹਾਂ, ਆਪਣਾ ਆਚਰਣ ਗੰਦਾ ਕਰ ਲੈਂਦੇ ਹਾਂ, ਬਦਨਾਮੀ ਖੱਟਦੇ ਹਾਂ, ਆਪਣੇ ਭਾਗ ਮੰਦੇ ਬਣਾਉਂਦੇ ਹਾਂ, ਅਮੋਲਕ ਜੀਵਨ ਅਜਾਈਂ ਗਵਾਉਂਦੇ ਹਾਂ। ਹਾਂਜੀ, ਇਹਨਾਂ ਹਾਨੀਕਾਰਕ ਮਨੋਰੰਜਨਾਂ ਨਾਲ ਆਪਣੇ ਭਾਗ ਮੰਦੇ ਬਣਾਉਂਦੇ ਹਾਂ, ਅਮੋਲਕ ਜੀਵਨ ਅਜਾਈਂ ਗਵਾਉਂਦੇ ਹਾਂ, ਨਰਕ ਰੂਪੀ ਜੀਵਨ ਬਤੀਤ ਕਰਦੇ ਹਾਂ ਅਤੇ ਫਿਰ ਅੰਤ ਨੂੰ ਵਿਗੜ ਰੂਪ ਹੋ ਕੇ ਜਮਾਂ ਦੇ ਵਸ ਪੈਂਦੇ ਹਾਂ। ਇਹਨਾਂ ਸਾਰਿਆਂ ਮਨੋਰੰਜਨਾਂ ਦੇ ਤੈਅ ਵਿੱਚ ਇੱਕ ਵਿਸ਼ੇਸ਼ ਨੁਕਤਾ ਹੈ, ਉਹ ਹੈ ਮਨ ਦੀ ਬਿਰਤੀ ਨੂੰ ਮੋੜ ਕੇ ਦੂਜੇ ਪਾਸੇ ਲਾਉਣਾ। ਉੱਪਰ ਦੱਸੇ ਮਨੋਰੰਜਨ ਦੇ ਸਾਰੇ ਉਪਾਅ ਫਿਰ ਦੁਹਰਾ ਦੇਈਏ, ਸ਼ਰਾਬ, ਅਫੀਮ, ਗਾਂਜਾ, ਤੰਬਾਕੂ, ਹੀਰੋਇਨ, ਨਸ਼ਈ ਗੋਲੀਆਂ, ਸਰੀਰਕ ਐਸ਼, ਮਨੋਰੰਜਨ, ਸਿਨੇਮਾ, ਟੀਵੀ, ਰੇਡੀਓ, ਸਵਾਦਾਂ ਦੀ ਚੇਸ਼ਟਾ, ਇੰਦਰੀਆਂ ਦੇ ਭੋਗ, ਗੰਦੇ ਨਾਵਲ, ਵਿਚਾਰ, ਤਾਸ਼, ਜੂਆ, ਗੱਪਾਂ, ਚੁਗਲੀ, ਨਿੰਦਿਆ ਇਤਿਆਦਕ, ਇਹ ਸਾਰੇ ਉਪਾਅ ਆਰਜ਼ੀ, ਕੂੜੇ, ਗਲਤ, ਹਾਨੀਕਾਰਕ, ਦੁਖਦਾਈ, ਭਿਆਨਕ ਨਤੀਜਿਆਂ ਵਾਲੇ ਆਪਣੇ ਆਪੇ ਨਾਲ ਧੋਖਾ ਹਨ, ਕਿਉਂਕਿ ਇਹ ਸਾਰੇ ਉਪਾਅ ਮਨ ਦੀ ਅਸਲੀ ਮਰਜ਼ ਯਾਨੀ ਮਾਨਸਿਕ ਗੁੱਝੀ ਅਗਨੀ ਨੂੰ ਘਟਾਉਣ ਜਾਂ ਬੁਝਾਉਣ ਦੀ ਬਜਾਏ ਮਨ ਦੇ ਗੁੱਝੇ ਮਾਨਸਿਕ ਭਾਂਬੜ ਨੂੰ ਤੇਲ ਪਾ ਕੇ ਹੋਰ ਭਾਂਬੜ ਮਚਾਉਂਦੇ ਹਨ। ਮਰਜ਼ ਬੜਤੀ ਗਈ ਜਿਉਂ ਜਿਉਂ ਦਵਾ ਕੀ। ਇਸ ਹਾਲਤ ਦੀ ਬਾਬਤ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਇਉਂ ਦਰਸਾਇਆ ਹੈ, ਆਸਾ ਮਨਸਾ ਮੋਹਣੀ ਤਾਮ ਤਿਸ਼ਨਾ ਸ਼ਾਂਤ ਨਾ ਆਵੇ, ਬਲਦੀ ਅੰਦਰ ਤੇਲ ਪਾਏ ਕਿਉਂ ਮਨ ਮੂਰਖ ਅੱਗ ਬੁਝਾਵੇ, ਚਿਤਵਣੀਆਂ ਲਖ ਰਾਤ ਦੇ ਤਰਾਸ ਨਾ ਤ੍ਰਿਸ਼ਨਾ ਅਗਨ ਬੁਝਾਏ, ਸੋਇਨਾ ਰੂਪਾ ਅਗਲਾ ਮਾਣਕ ਮੋਤੀ ਅੰਗ ਅੰਡਾਏ, ਪਾਟ ਪਟੰਬਰ ਪਹਿਨ ਕੇ ਚੋਆ ਚੰਦਨ ਮੈਂ ਮਹਿਕਾਏ, ਹਾਥੀ ਘੋੜੇ ਪਾਖਰੇ ਮਹਿਲ ਬਗੀਚੇ ਸੁਫਲ ਫਲਾਏ, ਸੁੰਦਰ ਨਾਰੀ ਸੇਜ ਸੁਖ ਮਾਇਆ ਮੋਹ ਧੋ ਲਪਟਾਏ, ਬਲਦੀ ਅੰਦਰ ਤੇਲ ਜਿਉਂ ਆਸਾ ਮਨਸਾ ਦੁੱਖ ਵਿਹਾਏ, ਗੁਰਪੂਰੇ ਵਿਣ ਜੰਪੁਰ ਜਾਏ। ਸੋ ਜਿੱਥੇ ਅੱਗ ਹੈ ਉੱਥੇ ਠੰਡ ਨਹੀਂ ਹੋ ਸਕਦੀ, ਜਿੱਥੇ ਅੱਗ ਹੈ ਉੱਥੇ ਠੰਡ ਨਹੀਂ ਹੋ ਸਕਦੀ, ਜਿੱਥੇ ਠੰਡ ਹੈ ਉੱਥੇ ਗਰਮੀ ਦੀ ਅਣਹੋਂਦ ਹੁੰਦੀ ਹੈ। ਅੱਗ ਦੇ ਭਾਂਬੜ ਵਿੱਚੋਂ ਠੰਡ ਲੱਭਣੀ ਇਹ ਹਾਸੋਹੀਣੀ ਮੂਰਖਤਾ ਹੈ, ਅੱਗ ਦੇ ਭਾਂਬੜ ਵਿੱਚੋਂ ਠੰਡ ਲੱਭਣੀ ਇਹ ਹਾਸੋਹੀਣੀ ਮੂਰਖਤਾ ਹੈ। ਪਰ ਹੈਰਾਨੀ ਵਾਲੀ ਗੱਲ ਹੈ ਕਿ ਅਸੀਂ ਬੜੇ ਸਿਆਣੇ ਵਿਦਵਾਨ ਤੇ ਅਕਲ ਲਤੀਫ ਕਹਿਲਾਉਂਦੇ ਹੋਏ ਵੀ ਮਿਥਨ ਮੋ ਅਗਨ ਸ਼ੋਕ ਸਾਗਰ, ਇਸ ਆਤਿਸ਼ ਦੁਨੀਆ ਜਗਤ ਜਲੰਦਾ ਜਾਂ ਇਸ ਅਗਨ ਕੁੰਟ ਵਿੱਚੋਂ ਠੰਡ ਲੱਭਣ ਦੀ ਕੋਸ਼ਿਸ਼ ਵਿੱਚ ਗਲਤਾਨ ਹਾਂ ਅਤੇ ਇੱਕ ਦੂਜੇ ਤੋਂ ਅੱਗੇ ਵਧਣ ਲਈ ਦੌੜ ਲਾਈ ਹੋਈ ਹੈ। ਇਸ ਤਰ੍ਹਾਂ ਅਸੀਂ ਅਗਿਆਨਤਾ ਦੇ ਭਰਮ ਭੁਲਾਵੇ ਵਿੱਚ ਐਸ਼ ਮਨੋਰੰਜਨ ਵਾਸ਼ਨਾਵਾਂ ਕਾਮ ਕ੍ਰੋਧ ਲੋਭ ਲਹਿਰ ਇੰਦਰੀਆਂ ਦੇ ਭੋਗ ਵੈਰ ਵਿਰੋਧ ਈਰਖਾ ਦੁਐਤ ਸਿਆਣਪਾਂ ਚਤਰਾਈਆਂ ਫੋਕੇ ਗਿਆਨ ਤੇ ਨਸ਼ਿਆਂ ਦੀ ਪੂਰਤੀ ਵਿੱਚ ਹੀ ਮਨ ਦੀ ਸੁੱਖ ਸ਼ਾਂਤੀ ਅਤੇ ਠੰਡ ਪਾਲਦੇ ਹਾਂ। ਹਾਂਜੀ, ਅਗਿਆਨਤਾ ਦੇ ਭਰਮ ਭੁਲਾਵੇ ਵਿੱਚ ਜਾਂ ਐਸ਼ ਮਨੋਰੰਜਨ ਵਾਸ਼ਨਾਵਾਂ ਵਿੱਚੋਂ ਮਨ ਦੇ ਸੁੱਖ ਤੇ ਸ਼ਾਂਤੀ ਪਾਲਦੇ ਹਾਂ, ਜਾਂ ਕਾਮ ਕ੍ਰੋਧ ਲੋਭ ਲਹਿਰ ਵਿੱਚੋਂ ਜਾਂ ਫਿਰ ਇੰਦਰੀਆਂ ਦੇ ਭੋਗ ਵਿੱਚੋਂ ਮਨ ਦੀ ਸੁੱਖ ਸ਼ਾਂਤੀ ਪਾਲਦੇ ਹਾਂ, ਜਾਂ ਫਿਰ ਵੈਰ ਵਿਰੋਧ ਈਰਖਾ ਦੁਵੈਤ ਕਿਸੇ ਦੀ ਬਦਲੇ ਦੀ ਭਾਵਨਾ ਵਿੱਚੋਂ ਇਹਨਾਂ ਵਿੱਚੋਂ ਸੁੱਖ ਸ਼ਾਂਤੀ ਪਾਲਦੇ ਹਾਂ ਮਨ ਦੀ, ਜਾਂ ਫਿਰ ਨਸ਼ਿਆਂ ਵਿੱਚੋਂ, ਹੋਰ ਨਹੀਂ ਤਾਂ ਫਿਰ ਫੋਕੇ ਗਿਆਨ ਵਿੱਚੋਂ ਮਨ ਦੀ ਸੁੱਖ ਅਤੇ ਸ਼ਾਂਤੀ ਪਾਲਦੇ ਹਾਂ। ਭਾਵੇਂ ਇਹਨਾਂ ਫੋਕੇ ਤੇ ਗਲਤ ਸਾਧਨਾ ਨਾਲ ਸਾਨੂੰ ਮਾਨਸ ਖੁਸ਼ੀ ਰਸ ਤੇ ਨਸ਼ਾ ਜਿਹਾ ਪ੍ਰਤੀਤ ਹੁੰਦਾ ਹੈ ਜੋ ਕਿ ਆਰਜ਼ੀ ਹੁੰਦਾ ਹੈ ਤੇ ਛੇਤੀ ਲੈ ਜਾਂਦਾ ਹੈ, ਫਿਰ ਅਮਲੀਆਂ ਦੀ ਟੋਟ ਵਾਂਗ ਸਾਡੀ ਮਾਨਸਿਕ ਹਾਲਤ ਪਹਿਲਾਂ ਨਾਲੋਂ ਵੀ ਭੈੜੀ ਤੇ ਦੁਖਦਾਈ ਹੋ ਜਾਂਦੀ ਹੈ। ਹਾਂਜੀ, ਭਾਵੇਂ ਵੈਰ ਵਿਰੋਧ ਵਿੱਚੋਂ ਈਰਖਾ ਦੁਵੈਤ ਵਿੱਚੋਂ ਕੁਝ ਓਪਰੀ ਜੀ ਸੁੱਖ ਮਨ ਨੂੰ ਤਸੱਲੀ ਜੀ ਮਿਲੀ, ਜਾਂ ਫਿਰ ਇੰਦਰੀਆਂ ਦੇ ਭੋਗ ਵਿੱਚੋਂ, ਜਾਂ ਕੋਈ ਪੜ੍ਹ ਸੁਣ ਕੇ ਫੋਕੇ ਗਿਆਨ ਵਿੱਚੋਂ, ਜਾਂ ਮਨੋਰੰਜਨਾਂ ਵਾਸ਼ਨਾਵਾਂ ਵਿੱਚੋਂ ਥੋੜ੍ਹੇ ਚਿਰ ਲਈ ਮਾਨਸਿਕ ਰਸ ਜਾਂ ਨਸ਼ਾ ਜਿਹਾ ਪ੍ਰਤੀਤ ਹੁੰਦਾ ਹੈ ਜੋ ਕਿ ਆਰਜ਼ੀ ਹੁੰਦਾ ਹੈ ਅਤੇ ਛੇਤੀ ਲੈ ਜਾਂਦਾ ਹੈ, ਪਰ ਫਿਰ ਅਮਲੀਆਂ ਦੀ ਟੋਟ ਵਾਂਗ ਸਾਡੀ ਮਾਨਸਿਕ ਹਾਲਤ ਪਹਿਲਾਂ ਨਾਲੋਂ ਵੀ ਭੈੜੀ ਅਤੇ ਦੁਖਦਾਈ ਹੋ ਜਾਂਦੀ ਹੈ। ਇਸ ਤਰ੍ਹਾਂ ਆਰਜ਼ੀ ਐਸ਼ ਅਤੇ ਵਾਸ਼ਨਾਵਾਂ ਦੀ ਪੂਰਤੀ ਸਾਡੀ ਅੰਦਰਲੀ ਧੁੱਖ ਦੀ ਗੁੱਝੀ ਅੱਗ ਨੂੰ ਸੁਲਗਾ ਕੇ ਮਗਾ ਕੇ ਮਚਾ ਕੇ ਭਾਂਬੜ ਬਣਾਉਣ ਲਈ ਲੱਕੜਾਂ ਤੇਲ ਅਤੇ ਪੈਟਰੋਲ ਦਾ ਕੰਮ ਕਰਦੇ ਹਨ, ਜਿਸ ਦੀਆਂ ਭਿਆਨਕ ਲਾਟਾਂ ਨਾਲ ਅਸੀਂ ਹੋਰ ਸੜਦੇ ਬਲਦੇ ਹਾਂ ਅਤੇ ਹੋਰਨਾਂ ਨੂੰ ਵੀ ਆਪਣੀਆਂ ਚੰਗਿਆੜੀਆਂ ਅਤੇ ਲਾਟਾਂ ਨਾਲ ਚੁਆਤੀ ਲਾਏ ਜਾਂਦੇ ਹਨ। ਇਸ ਤਰ੍ਹਾਂ ਸਾਡੇ ਜੀਵਨ ਦੀ ਭੱਠੀ ਦਾ ਅਟੁੱਟ ਗੇੜ ਦਾਣੇ ਭੁੰਨਣ ਵਾਲੀ ਭੱਠੀ ਵਾਂਗ ਚੱਲਦਾ ਰਹਿੰਦਾ ਹੈ ਅਤੇ ਹਰ ਭਾਂਬੜ ਪਿੱਛੋਂ ਅਸੀਂ ਸੁਖੀ ਸ਼ਾਂਤ ਤੇ ਠੰਡੇ ਹੋਣ ਦੀ ਬਜਾਏ ਕਾਲੇ ਕੋਜੇ ਮਟਰੋੜ ਮਨੂਰ ਮਨਮੁਖ ਤੇ ਦੁਖੀ ਹੁੰਦੇ ਜਾਂਦੇ ਹਾਂ। ਇਸ ਤੋਂ ਇਲਾਵਾ ਅਸੀਂ ਮਾਨਸਿਕ ਤੇ ਆਤਮਿਕ ਠੰਡ ਲਈ ਧਾਰਮਿਕ ਅਸਥਾਨਾਂ ਵੱਲ ਦੌੜਦੇ ਹਾਂ, ਪਰ ਉੱਥੇ ਵੀ ਆਪਣੀ ਅੰਦਰਲੀ ਗੁੱਝੀ ਮਾਨਸਿਕ ਅੱਗ ਨਾਲ ਲੈ ਜਾਂਦੇ ਹਾਂ। ਹਾਂਜੀ, ਠੰਡ ਪਾਲਣ ਲਈ ਅਸੀਂ ਧਾਰਮਿਕ ਅਸਥਾਨਾਂ ਵੱਲ ਦੌੜਦੇ ਹਾਂ, ਪਰ ਉੱਥੇ ਵੀ ਅਸੀਂ ਆਪਣੀ ਅੰਦਰਲੀ ਗੁੱਝੀ ਮਾਨਸਿਕ ਅੱਗ ਨਾਲ ਲੈ ਜਾਂਦੇ ਹਾਂ, ਜਿਸ ਨਾਲ ਧਰਮ ਅਸਥਾਨਾਂ ਵਿੱਚ ਵੀ ਈਰਖਾ ਦੁਵੈਤ ਦੂਜਾ ਭਾਉ ਹਉਮੈ ਵੈਰ ਵਿਰੋਧ ਰੋਸੇ ਗਿਲੇ ਲੋਭ ਮੈਂ ਮੇਰੀ ਦੀ ਮਾਨਸਿਕ ਅਗਨੀ ਦਾ ਹੀ ਬੋਲਬਾਲਾ ਤੇ ਵਰਤ ਵਰਤਾਰਾ ਹੈ। ਫਿਰ ਦੁਹਰਾ ਦੇਈਏ ਕਿ ਧਾਰਮਿਕ ਅਸਥਾਨਾਂ ਵਿੱਚ ਵੀ ਈਰਖਾ ਦੁਵੈਤ ਦੂਜਾ ਭਾਉ ਹਉਮੈ ਵੈਰ ਵਿਰੋਧ ਰੋਸੇ ਗਿਲੇ ਲੋਭ ਮੈਂ ਮੇਰੀ ਦੀ ਮਾਨਸਿਕ ਅਗਨੀ ਦਾ ਹੀ ਬੋਲਬਾਲਾ ਤੇ ਵਰਤ ਵਰਤਾਰਾ ਹੈ। ਸਾਡੀ ਇਸ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਅੰਤਰ ਅਗਨ ਬਾਹਰ ਤਨ ਸਵਾ ਗਲ ਪਾਥਰ ਕੈਸੇ ਤਰੇ ਅਥਾ, ਅਗਨ ਕੁਟਮ ਸਾਗਰ ਸੰਸਾਰ ਪਰਮ ਮੋਹ ਅਗਿਆਨ ਅੰਧਾਰ, ਕਾਇਆ ਆਰਣ ਮਨ ਵਿੱਚ ਲੋਹਾ ਪੰਚ ਅਗਨ ਤਿਤ ਲੱਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਪਈ, ਅੰਤਰ ਅਗਨ ਜਲੈ ਪੜਕਾਰੇ ਮਨਮੁਖ ਤੱਕੇ ਕੁੰਡਾ ਚਾਰੇ, ਪਾਪੀ ਕਾ ਘਰ ਅਗਨੇ ਮਾਹੇ ਜਲਤ ਰਹੇ ਮਿਟਵੈ ਕਬ ਨਾਹੇ, ਮਨਮੁਖ ਬੋਲੇ ਅੰਧਲੇ ਤਿਸਮੈ ਅਗਨੀ ਕਾ ਵਾਸ, ਲਖ ਚੌਰਾਸੀ ਮੇਦਨੀ ਤਿਸ਼ਨਾ ਜਲਤੀ ਕਰੇ ਪੁਕਾਰ, ਇਹ ਮੋਹ ਮਾਇਆ ਸਭ ਪਸਰਿਆ ਨਾਲ ਚਲੇ ਨਾ ਅੰਤੀ ਵਾਰ, ਬਿਨ ਹਰ ਸ਼ਾਂਤ ਨਾ ਆਵਈ ਕਿਸ ਆਗੇ ਕਰੀਮ ਪੁਕਾਰ। ਮਾਇਆ ਮੋਹੀ ਮੇਦਨੀ ਕਲਕਲ ਵਾਲੀ ਸਭ ਪਰਮਾਈ ਉੱਠੀ ਗਲਾਨ ਜਗਤ ਵਿੱਚ ਹੋਮੇ ਅੰਦਰ ਜਲੈ ਲੁਕਾਈ। ਮਾਇਆ ਡਰ ਡਰ ਮਾਇਆ ਡਰ ਡਰ ਪਤਹਾਰ ਗੁਰਦੁਆਰੇ ਜਾਵੇ ਤਾਹਾਂ ਜੋ ਵਿਆਪੈ ਮਾਇਆ ਕਹਾਂ ਠਹਿਰਾਈਏ। ਸੋ ਅੱਗ ਅਤੇ ਠੰਡ ਇਹ ਦੋ ਮੁਤਜ਼ਾਦ ਵਿਰੋਧੀ ਤੇ ਉਲਟ ਚੀਜ਼ਾਂ ਹਨ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਮਾਨਸਿਕ ਅੱਗ ਦੇ ਭਾਂਬੜ ਮਚ ਰਹੇ ਹਨ। ਤਦੇ ਇਸ ਨੂੰ ਆਤਿਸ਼ ਦੁਨੀਆ, ਅਗਨ ਕੁੰਟ, ਜਗਨ ਜਗਤ ਜਲੰਧਾ ਤੇ ਅਗਨ ਸ਼ੋਕ ਸਾਗਰ ਕਿਹਾ ਗਿਆ ਹੈ। ਜੀਵਨ ਦੇ ਹਰ ਖੇਤਰ, ਦਿਲ, ਚਿੱਤ, ਦਿਮਾਗ, ਜਿਸਮ, ਸਿਆਣਪ, ਗਿਆਨ, ਗਰੀਬੀ, ਅਮੀਰੀ, ਐਸ਼, ਪਿਆਰ, ਜਪ, ਤਪ, ਪਾਠ, ਪੂਜਾ, ਹੱਠ, ਜੋਗ, ਸੇਵਾ, ਕਰਮ, ਧਰਮ, ਹਾਸੇ, ਰੋਣੇ, ਰੀਝਾਂ, ਰੋਸੇ, ਗਿਲੇ, ਦਾਨ ਪੁੰਨ, ਦੀਨ ਦੁਨੀ ਵਿੱਚ ਅਸੀਂ ਆਪਣੇ ਆਪ ਇਸ ਮਾਨਸਿਕ ਗੁੱਝੀ ਅੱਗ ਦੇ ਭਾਂਬੜ ਮਚਾਇਓ ਹਾਂ। ਗੁਣਾਂ ਔਗੁਣਾਂ ਵਿੱਚ ਤਾਂ ਇਹ ਅੱਗ ਦੇ ਭਾਂਬੜ ਹਨ ਹੀ, ਪਰ ਅਸੀਂ ਆਪਣੇ ਪਿਆਰ, ਜਪ, ਤਪ, ਪਾਠ, ਪੂਜਾ, ਸੇਵਾ, ਕਰਮ, ਧਰਮ, ਆਪਣੇ ਹਾਸੇ, ਰੋਣੇ, ਇਹਨਾਂ ਵਿੱਚ ਵੀ ਮਾਨਸਿਕ ਅੱਗ ਦੇ ਮਾਨਸਿਕ ਗੁੱਝੀ ਅੱਗ ਦੇ ਭਾਂਬੜ ਮਚਾਏ ਹੋਏ ਹਨ। ਇਸ ਗੁੱਝੀ ਮਾਨਸਿਕ ਅੱਗ ਤੋਂ ਘਬਰਾ ਕੇ ਅਤੇ ਤੰਗ ਆ ਕੇ ਲੋਕਾਈ ਕਿਸੇ ਠੰਡ ਦੀ ਭਾਲ ਵਿੱਚ ਹੈ ਅਤੇ ਨੱਠ ਭੱਜ ਕਰਦੀ ਹੈ, ਘਾਲਣਾ ਘਾਲਦੀ ਹੈ, ਵਿਦਿਆ ਪੜ੍ਹਦੀ ਹੈ, ਵਿਗਿਆਨਕ ਖੋਜ ਕਰਦੀ ਹੈ, ਗਿਆਨ ਘੋਟਦੀ ਹੈ, ਫਿਲਾਸਫੀਆਂ ਘੋਖਦੀ ਹੈ, ਧਰਮ ਕਰਮ ਕਰਦੀ ਹੈ, ਜਾਦੂ ਟੂਣੇ ਕਰਦੀ ਹੈ, ਦੇਵੀ ਦੇਵਤਿਆਂ ਨੂੰ ਮਨਾਉਂਦੀ ਹੈ, ਪਾਠ ਪੂਜਾ ਕਰਦੀ ਹੈ, ਰੱਬ ਨਾਲ ਸੌਦੇਬਾਜ਼ੀ ਕਰਦੀ ਹੈ, ਭੇਟਾ ਚਾੜਦੀ ਹੈ, ਧਰਮ ਦਾ ਆਸਰਾ ਲੈਂਦੀ ਹੈ, ਜ਼ਫਰ ਜਾਲਦੀ ਹੈ, ਤਰਾਹ ਤਰਾਹ ਕਰਦੀ ਹੈ, ਪਰ ਫਿਰ ਵੀ ਕਿਤੋਂ ਠੰਡ ਨਹੀਂ ਲੱਭਦੀ। ਕਿਉਂ? ਕਿਉਂਕਿ ਸੁਰਤੀਆਂ ਬਿਰਤੀਆਂ ਬਾਰਮੁਖੀ ਖਿੰਡੀਆਂ ਹੋਈਆਂ ਹਨ ਤੇ ਖਿੰਡੀਆਂ ਬਿਰਤੀਆਂ ਨੂੰ ਹੀ ਮਾਇਕੀ ਸੇਗ ਲੱਗਦਾ ਹੈ। ਇਤਨੀ ਕਾਲਣਾ ਕਰਦੇ ਹਾਂ, ਇਤਨੇ ਧਰਮ ਕਰਮ, ਇਤਨੇ ਪਾਠ ਪੂਜਾ, ਇਤਨੀ ਵਿਦਿਆ, ਇਤਨੀਆਂ ਫਿਲਾਸਫੀਆਂ ਘੋਖਦੇ ਹਾਂ, ਕੀ ਕੁਝ ਕਰਦੇ, ਇਤਨੇ ਜਫਰ ਜਾਲਣ ਦੇ ਬਾਵਜੂਦ ਵੀ ਕਿਤੋਂ ਠੰਡ ਨਹੀਂ ਲੱਭਦੀ। ਕਿਉਂ? ਕਿਉਂਕਿ ਸੁਰਤੀਆਂ ਬਿਰਤੀਆਂ ਬਾਰਮੁਖੀ ਖਿੰਡੀਆਂ ਹੋਈਆਂ ਹਨ। ਖਿੰਡੀਆਂ ਬਿਰਤੀਆਂ ਨੂੰ ਹੀ ਮਾਇਕੀ ਸੇਕ ਲੱਗਦਾ ਹੈ। ਮਨ ਥਿਰ ਨਹੀਂ ਹੈ, ਚਿੱਤ ਵਿੱਚ ਸ਼ਾਂਤੀ ਨਹੀਂ ਹੈ, ਧਰਮਾਂ ਨੂੰ ਤਵੱਸਬ ਦੀ ਅੱਗ ਲੱਗੀ ਹੋਈ ਹੈ, ਧਰਮਾਂ ਨੂੰ ਤਵੱਸਬ ਦੀ ਅੱਗ ਲੱਗੀ ਹੋਈ ਹੈ, ਵਿਦਿਅਕ ਅਸਥਾਨਾਂ ਵਿੱਚ ਖੁਦਗਰਜ਼ੀ ਹੈ, ਸਭਾ ਸੁਸਾਇਟੀਆਂ ਵਿੱਚ ਈਰਖਾ ਦੁਐਤ ਦੀ ਅੱਗ ਹੈ, ਦਫ਼ਤਰਾਂ ਵਿੱਚ ਲੋਭ ਲਹਿਰ ਚੱਲ ਰਹੀ ਹੈ, UNO ਵਿੱਚ ਵਰਗੀਆਂ ਵਿਸ਼ਵ ਸੰਸਥਾਵਾਂ ਵਿੱਚ ਵੀ ਖਿੱਚੋ ਤਾਣ ਹੈ। ਇਸ ਤਰ੍ਹਾਂ ਹਰ ਪਾਸੇ ਜੀਵਨ ਦੇ ਹਰ ਖੇਤਰ ਵਿੱਚ ਇਸ ਗੁੱਝੀ ਅੱਗ ਦੇ ਭਾਂਬੜ ਮਚ ਰਹੇ ਹਨ ਤੇ ਲੋਕਾਈ ਮਿਥਨ ਮੋਹ ਅਗਨ ਸ਼ੋਕ ਸਾਗਰ ਵਿੱਚ ਗੁੱਝੀ ਪਾਏ ਸੜ ਬਲ ਰਹੀ ਹੈ ਤੇ ਪੁਕਾਰ ਰਹੀ ਹੈ, ਹਾਏ ਠੰਡ ਕਿੱਥੇ। ਗੁਰੂ ਬਾਬੇ ਨੇ ਇਸ ਗੁੱਝੇ ਵਿਸ਼ਵ ਹਿਰਦੇ ਦੀ ਪੁਕਾਰ ਦਾ ਜਵਾਬ ਗੁਰਬਾਣੀ ਦੁਆਰਾ ਇਉਂ ਦਿੱਤਾ ਹੈ। ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਕਲ ਤਾਤੀ ਠੰਡਾ ਹਰ ਨਾਮ। ਇਸ ਗੁੱਝੇ ਭਾਂਬੜ ਤੋਂ ਬਚਣ ਲਈ ਤੇ ਖਲਕਤ ਦੇ ਤਰਲਿਆਂ ਨੂੰ ਦੇਖ ਕੇ ਗੁਰੂ ਬਾਬੇ ਨੇ ਗੁਰਬਾਣੀ ਦੁਆਰਾ ਖਲਕਤ ਨੂੰ ਇਉਂ ਦਿਲਾਸਾ ਦਿੱਤਾ ਤੇ ਆਤਮਕ ਜੀਵਨ ਦੀ ਸੇਧ ਬਖਸ਼ੀ। ਮਨ ਮੇਰੇ ਗਹੋ ਹਰ ਨਾਮ ਕਾ ਓਲਾ, ਤੁਝੇ ਨਾ ਲਾਗੇ ਤਾਤਾ ਚੋਲਾ। ਸੀਤਲ ਸ਼ਾਂਤ ਸੂਖ ਹਰ ਸ਼ਰਣੀ, ਜਲਤੀ ਅਗਨ ਨਿਵਾਰੈ। ਤਪਤ ਨਕਤ ਹੈ ਬੁਝੈ, ਬਿਨ ਸਵਾਮੀ ਸ਼ਰਣਾ ਰਾਮ। ਇਹ ਜਗ ਜਲਤਾ ਦੇਖ ਕੇ ਭੱਜ ਪਏ ਹਰ ਸ਼ਰਣਾਈ ਰਾਮ। ਇਹ ਜਗ ਜਲਤਾ ਦੇਖ ਕੇ ਭੱਜ ਪਏ ਹਰ ਸ਼ਰਣਾਈ ਰਾਮ। ਅਗਨ ਸਾਗਰ ਬੂਡਤ ਸੰਸਾਰਾ, ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ। ਮਹਾਂ ਤਪਤ ਤੇ ਭਈ ਸ਼ਾਂਤ, ਪਰ ਸਤ ਪਾਪ ਨਾਠੇ, ਅੰਧਕੂਪ ਮੈਂ ਗਲਤ ਥੇ ਕਾਡੇ ਦੇ ਹਾਥੇ। ਤਾਤੀ ਵਾਵ ਨ ਲੱਗਈ ਪਾਰ ਬ੍ਰਹਮ ਸ਼ਰਣਾਈ, ਚੌਗਿਰਦ ਹਮਾਰੇ ਰਾਮਕਾਰ ਦੁਖ ਲੱਗੈ ਨ ਪਾਈ। ਗੁਰ ਕੇ ਚਰਨ ਹਿਰਦੈ ਉਰ ਤਾਰੇ ਅਗਨ ਸਾਗਰ ਤੇ ਉਤਰੇ ਪਾਰੇ। ਜਦ ਨਿੱਕੇ ਬੱਚੇ ਨੂੰ ਸੱਟ ਵੱਜਦੀ ਹੈ ਜਾਂ ਕੁੱਤੇ ਬਿੱਲੇ ਪੈਂਦੇ ਹਨ ਤਾਂ ਉਹ ਮੰਮੀ ਮੰਮੀ ਪੁਕਾਰਦਾ ਹੈ ਤੇ ਜਾਂ ਭੱਜ ਕੇ ਮਾਂ ਕੋਲ ਜਾਂਦਾ ਹੈ, ਕਿਉਂਕਿ ਉਸਨੂੰ ਪੱਕਾ ਨਿਸ਼ਚਾ ਆਉਂਦਾ ਹੈ ਕਿ ਉਸਦੀ ਮਾਂ ਉਸਨੂੰ ਆਫ਼ਤ ਤੋਂ ਜ਼ਰੂਰ ਬਚਾ ਲਵੇਗੀ ਅਤੇ ਮਾਂ ਦੀ ਗੋਦ ਵਿੱਚ ਹੀ ਉਸਦਾ ਬਚਾਵ ਹੈ, ਜਿੱਥੇ ਕੋਈ ਦੁੱਖ ਕਲੇਸ਼ ਅਥਵਾ ਆਫ਼ਤ ਨਹੀਂ ਪਹੁੰਚ ਸਕਦੀ। ਪਾਇਓ ਬਾਲ ਬੁੱਧ ਸੁਖਰੇ, ਇਸ ਪੂਰਨ ਨਿਸ਼ਚੇ ਜਾਂ ਸ਼ਰਧਾ ਭਾਵਨੀ ਨਾਲ ਸਤਿਗੁਰੂ ਨੂੰ ਪੁਕਾਰਨਾ ਜਾਂ ਸਿਮਰਨ ਕਰਨਾ ਹੀ ਸਤਿਗੁਰ ਦੀ ਚਰਨ ਸ਼ਰਨ ਜਾਣਾ ਹੈ ਜਾਂ ਭੱਜ ਪਏ ਹਰ ਸ਼ਰਨ ਆਈ ਹੈ। ਹਾਂਜੀ, ਆਤਿਸ਼ ਦੁਨੀਆਂ ਤੋਂ ਬਚਣ ਦਾ ਇਲਾਜ ਇਹ ਜਗ ਜਲਤਾ ਦੇਖ ਕੇ ਭੱਜ ਪਏ ਹਰ ਸ਼ਰਣਾਈ ਰਾਮ। ਪਰ ਭੱਜ ਪਏ ਹਰ ਸ਼ਰਣਾਈ ਕੀ ਹੈ? ਜਿਵੇਂ ਨਿੱਕੇ ਬੱਚੇ ਨੂੰ ਆਪਣੀ ਮਾਂ 'ਤੇ ਭਰੋਸਾ ਹੁੰਦਾ ਹੈ ਕਿ ਉਸਨੂੰ ਆਫ਼ਤ ਤੋਂ ਬਚਾ ਲਏਗੀ, ਸੋ ਇਸੇ ਤਰ੍ਹਾਂ ਪੂਰਨ ਨਿਸ਼ਚੇ ਜਾਂ ਸ਼ਰਧਾ ਭਾਵਨੀ ਨਾਲ ਬੱਚੇ ਦੀ ਤਰ੍ਹਾਂ ਸਤਿਗੁਰੂ ਨੂੰ ਪੁਕਾਰਨਾ ਜਾਂ ਸਿਮਰਨ ਕਰਨਾ ਹੀ ਸਤਿਗੁਰ ਦੀ ਚਰਨ ਸ਼ਰਨ ਜਾਣਾ ਹੈ ਜਾਂ ਭੱਜ ਪਏ ਹਰ ਸ਼ਰਣਾਈ ਹੈ। ਪਰ ਨਿੱਕੇ ਬੱਚੇ ਦੀ ਦੁਨਿਆਵੀ ਮਾਂ ਦੀ ਓਟ ਲਈ ਸ਼ਰਧਾ ਭਾਵਨੀ ਇਹ ਤਾਂ ਕੁਦਰਤੀ ਭੋਲੇ ਪਾਈ ਹੀ ਹੈ, ਸਿੱਖੀ ਸਿਖਾਈ ਨਹੀਂ। ਪਰ ਸਾਡੇ ਮਨਾਂ ਵਿੱਚ ਉਹ ਜਿਹੀ ਬੱਚੇ ਵਰਗੀ ਭੋਲੇ ਪਾਏ ਸ਼ਰਧਾ ਭਾਵਨੀ ਨਹੀਂ ਰਹੀ। ਇਸ ਦਾ ਕਾਰਨ ਇਹ ਹੈ ਕਿ ਅਸੀਂ ਬੜੇ ਸਿਆਣੇ ਅਤੇ ਹੁਜਤੀ ਹੋ ਗਏ ਹਾਂ, ਇਸੇ ਲਈ ਤਾਂ ਸਾਡੀਆਂ ਅਰਦਾਸਾਂ ਦੇ ਨਤੀਜੇ ਵੀ ਨਹੀਂ ਨਿਕਲਦੇ। ਫਿਰ ਦੁਹਰਾ ਦੇਈਏ ਕਿ ਨਿੱਕੇ ਬੱਚੇ ਦੀ ਆਪਣੀ ਮਾਂ ਲਈ ਓਟ ਜਾਂ ਸ਼ਰਧਾ ਭਾਵਨੀ ਇਹ ਕੁਦਰਤੀ ਭੋਲੇ ਪਾਈ ਹੈ, ਸਿੱਖੀ ਸਿਖਾਈ ਨਹੀਂ। ਪਰ ਸਾਡੇ ਮਨਾਂ ਵਿੱਚ ਉਹ ਜੀ ਬੱਚੇ ਵਰਗੀ ਭੋਲੇ ਪਾਏ ਸ਼ਰਧਾ ਭਾਵਨੀ ਨਹੀਂ ਰਹੀ। ਇਸ ਦਾ ਕਾਰਨ ਇਹ ਹੈ ਕਿ ਅਸੀਂ ਬੜੇ ਸਿਆਣੇ ਅਤੇ ਹੁਜਤੀ ਹੋ ਗਏ ਹਾਂ, ਇਸੇ ਲਈ ਤਾਂ ਸਾਡੀਆਂ ਅਰਦਾਸਾਂ ਦੇ ਨਤੀਜੇ ਵੀ ਨਹੀਂ ਨਿਕਲਦੇ। ਸੋ ਬੱਚਾ ਤਾਂ ਸਰੀਰਕ ਮਾਂ ਦੀ ਗੋਦ ਵਿੱਚ ਭੱਜ ਕੇ ਜਾਂਦਾ ਹੈ, ਪਰ ਗੁਰਬਾਣੀ ਵਿੱਚ ਜੋ ਭੱਜ ਪਏ ਹਰ ਸ਼ਰਣਾਈ ਲਿਖਿਆ ਹੈ, ਇਸ ਵਿੱਚ ਕੁਝ ਅੰਤਰ ਅਤੇ ਭੇਦ ਹੈ ਜਿਸ ਨੂੰ ਚੰਗੀ ਤਰ੍ਹਾਂ ਸਮਝਣ ਅਤੇ ਬੁੱਝਣ ਦੀ ਲੋੜ ਹੈ। ਜੀਵ ਦੀ ਹੋਂਦ ਦੇ ਚਾਰ ਅੱਡ ਅੱਡ ਦਾਇਰੇ ਹਨ, ਇੱਕ ਹੈ ਸਰੀਰਕ, ਇੱਕ ਮਾਨਸਿਕ, ਇੱਕ ਭਾਵਕ ਅਤੇ ਇੱਕ ਆਤਮਕ। ਇਹ ਚਾਰ ਦਾਇਰੇ ਹਨ ਇਨਸਾਨ ਦੇ। ਇਹ ਗੁੱਝੀ ਅੰਦਰਲੀ ਅਗਨੀ ਸਾਡੇ ਮਾਨਸਿਕ ਅਤੇ ਭਾਵਕ ਦਾਇਰੇ ਤਾਈਂ ਸੀਮਤ ਹੈ ਅਤੇ ਇਸ ਅੱਗ ਦੇ ਭਾਏ ਜਾਂ ਸੇਕ ਦਾ ਅਸਰ ਸਾਡੇ ਸਰੀਰ ਉੱਤੇ ਵੀ ਪੈਂਦਾ ਹੈ। ਇਹ ਤਿੰਨੇ ਦਾਇਰੇ ਜਾਂ ਤਬਕੇ ਸਿਰਫ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹੀ ਭਰਮ ਭੁਲਾਵੇ ਦੀ ਪ੍ਰਕਿਰਤੀ ਅਤੇ ਪ੍ਰਵਿਰਤੀ ਹੈ ਜਿਸ ਵਿੱਚੋਂ ਇਹ ਮਾਨਸਿਕ ਅਗਨੀ ਦੀ ਉਪਾਧੀ ਉਪਜਦੀ ਹੈ। ਸਾਡੀ ਆਤਮਾ ਇਹ ਤ੍ਰੈਗੁਣੀ ਮਾਇਕੀ ਮੰਡਲ ਦੇ ਅਸਰ ਤੋਂ ਨਿਰਲੇਪ, ਨਿਰਬਾਣ ਅਤੇ ਨਿਰਾਲਮ ਹੈ, ਇਸ ਲਈ ਸਾਡੀ ਆਤਮਾ ਇਸ ਮਾਨਸਿਕ ਅਗਨੀ ਦੀ ਪਹੁੰਚ ਤੋਂ ਪਰੇ ਹੈ। ਹਾਂਜੀ, ਇਹ ਜਿਹੜੇ ਚਾਰ ਦਾਇਰੇ ਹਨ ਸਰੀਰ ਦੇ, ਇਸ ਵਿੱਚੋਂ ਮਾਨਸਿਕ ਅਗਨੀ ਜਿਹੜੀ ਹੈ ਇਹ ਸਿਰਫ ਮਾਨਸਿਕ ਅਤੇ ਭਾਵਕ ਦਾਇਰੇ ਤਾਈਂ ਸੀਮਤ ਹੈ, ਪਰ ਇਸ ਅੱਗ ਦੇ ਭਾਅ ਦਾ ਸੇਕ ਜਾਂ ਅਸਰ ਸਾਡੇ ਸਰੀਰ ਉੱਤੇ ਵੀ ਪੈਂਦਾ ਹੈ। ਸੋ ਇਹ ਤਿੰਨੇ ਦਾਇਰੇ ਸਰੀਰਕ, ਮਾਨਸਿਕ ਅਤੇ ਭਾਵਕ ਇਹ ਤ੍ਰੈਗੁਣੀ ਮਾਇਕੀ ਮੰਡਲ ਦੀ ਪ੍ਰਵਿਰਤੀ ਹੈ ਅਤੇ ਇਹ ਅੱਗ ਦੀ ਲਪੇਟ ਵਿੱਚ ਹਨ ਤਿੰਨੇ ਦਾਇਰੇ। ਪਰ ਜਿਹੜੀ ਸਾਡੀ ਆਤਮਾ ਹੈ ਇਹ ਇਸ ਮਾਇਕੀ ਮੰਡਲ ਦੇ ਅਸਰ ਤੋਂ ਨਿਰਲੇਪ, ਨਿਰਬਾਣ ਅਤੇ ਨਿਰਾਲਮ ਹੈ, ਇਸ ਲਈ ਸਾਡੀ ਆਤਮਾ ਇਸ ਮਾਨਸਿਕ ਅਗਨੀ ਦੀ ਪਹੁੰਚ ਤੋਂ ਪਰੇ ਹੈ। ਇਸ ਆਤਮਕ ਪ੍ਰਕਾਸ਼ ਮੰਡਲ ਵਿੱਚ ਨਿਰੋਲ ਇਲਾਹੀ ਪ੍ਰਕਾਸ਼ ਹੈ, ਇੱਥੇ ਚੁੱਪ ਪ੍ਰੀਤ ਹੈ, ਪਿਆਰ ਹੈ, ਪ੍ਰੇਮ ਸਵੈਪਨਾ ਹੈ, ਮਹਾਰਸ ਹੈ, ਆਤਮ ਰੰਗ ਹੈ, ਚਾਉ ਹੈ, ਸ਼ਬਦ ਹੈ, ਨਾਮ ਹੈ, ਸੁਖ ਹੈ, ਸ਼ਾਂਤੀ ਹੈ, ਠੰਡ ਹੈ। ਦੂਜੇ ਲਫਜ਼ਾਂ ਵਿੱਚ ਮਾਨਸਿਕ ਆਤਿਸ਼ ਦੁਨੀਆ ਜਗਤ ਜਲੰਦਾ ਅਗਨ ਕੁੰਟ ਸਾਗਰ ਦੇ ਪੱਠ ਵਿੱਚੋਂ ਆਪਣੀ ਸੁਰਤੀ ਬਿਰਤੀ ਨੂੰ ਮੋੜ ਮੋੜ ਕੇ ਆਤਮ ਮੰਡਲ ਦੇ ਸੀਤਲ, ਸ਼ਾਂਤ, ਸੁਖਦਾਈ, ਬਿਸਮਾਦੀ, ਠੰਡੇ, ਖੁਨਕ ਹਰ ਨਾਮ ਵੱਲ ਲਾਉਣਾ ਹੀ ਚਰਨ ਸ਼ਰਨ ਜਾਣਾ ਹੈ, ਭੱਜ ਪਏ ਹਰ ਸ਼ਰਣਾਈ ਹੈ, ਹਰ ਹਰ ਚਰਨ ਹਿਰਦੇ ਉਰਦਾਰੇ ਹੈ। ਹਾਂਜੀ, ਇਸ ਲੇਖ ਦਾ ਤੱਤ ਹੈ, ਨਿਚੋੜ ਹੈ ਕਿ ਜਿਹੜੇ ਸਾਡੇ ਤਿੰਨੇ ਦਾਇਰੇ ਹਨ, ਸਰੀਰਕ, ਮਾਨਸਿਕ ਅਤੇ ਭਾਵਕ, ਇਹ ਤਿੰਨੇ ਅੱਗ ਦੀ ਲਪੇਟ ਵਿੱਚ ਹਨ। ਕਿਉਂਕਿ ਪਿੱਛੇ ਅਸੀਂ ਪੜ੍ਹਿਆ ਕਿਤਨੇ ਉਪਾਅ ਕਰਦੇ ਹਾਂ, ਜਫ਼ਰ ਜਾਲਦੇ ਹਾਂ, ਬਿਰਤੀ ਇਹਨਾਂ ਤਿੰਨਾਂ ਦਾਇਰਿਆਂ ਵਿੱਚ ਰਹਿੰਦੀ ਹੈ, ਇਸੇ ਕਰਕੇ ਅਸੀਂ ਇਸ ਅੱਗ ਦੀ ਲਪੇਟ ਤੋਂ ਬਚ ਨਹੀਂ ਸਕਦੇ। ਪਰ ਸਾਡੀ ਆਤਮਾ ਇਸ ਮਾਨਸਿਕ ਅਗਨੀ ਦੀ ਪਹੁੰਚ ਤੋਂ ਪਰੇ ਹੈ, ਉੱਥੇ ਠੰਡ ਹੈ, ਸ਼ਾਂਤੀ ਹੈ, ਨਾਮ ਹੈ, ਚਾਉ ਹੈ, ਸ਼ਬਦ ਹੈ। ਸੋ ਆਪਣੀ ਸੁਰਤੀ ਬਿਰਤੀ ਨੂੰ ਇਹਨਾਂ ਤਿੰਨਾਂ ਦਾਇਰਿਆਂ ਵਿੱਚੋਂ, ਸਰੀਰਕ, ਮਾਨਸਿਕ ਅਤੇ ਭਾਵਕ ਵਿੱਚੋਂ ਕੱਢ ਕੇ, ਯਾਨੀ ਮਾਇਕੀ ਮੰਡਲ ਵਿੱਚੋਂ ਕੱਢ ਕੇ ਆਤਮਕ ਮੰਡਲ ਵੱਲ ਲਾਉਣਾ ਹੀ ਚਰਨ ਸ਼ਰਨ ਜਾਣਾ ਹੈ। ਭੱਜ ਪਏ ਹਰ ਸ਼ਰਨਾਈ ਹੈ, ਹਰ ਹਰ ਚਰਨ ਹਿਰਦੈ ਉਰਦਾਰੇ ਹੈ। ਪਰ ਇੱਥੇ ਇੱਕ ਸਵਾਲ ਇਹ ਪੈਦਾ ਹੁੰਦਾ ਹੈ ਕਿ ਬਿਰਤੀਆਂ ਨੂੰ ਕਿਸ ਸਾਧਨ ਦੁਆਰਾ ਕੱਢੀਏ। ਇਹਨਾਂ ਤਿੰਨਾਂ ਦਾਇਰਿਆਂ ਵਿੱਚੋਂ ਕੱਢ ਕੇ ਆਤਮਕ ਮੰਡਲ ਵਿੱਚ ਲਿਜਾਉਣ ਲਈ ਸਾਧਨ ਕੀ ਹੈ? ਉੱਪਰਲੀ ਮਿਸਾਲ ਤੋਂ ਪ੍ਰਤੱਖ ਹੈ ਕਿ ਆਤਿਸ਼ ਦੁਨੀਆਂ ਦਾ ਸੇਕ ਜਾਂ ਹਰਨਾਮ ਦੀ ਠੰਡ ਸ਼ਬਦ ਸੁਰਤ ਦੇ ਜ਼ਰੀਏ ਹੀ ਪ੍ਰਾਪਤ ਹੋ ਸਕਦੀ। ਇੱਕੋ ਹੀ ਸਾਧਨ ਹੈ, ਸ਼ਬਦ ਸੁਰ ਦੀ ਕਮਾਈ ਦੁਆਰਾ ਆਪਣੀ ਬਿਰਤੀਆਂ ਨੂੰ ਮਾਇਕੀ ਮੰਡਲ ਵਿੱਚੋਂ ਜਾਂ ਇਹਨਾਂ ਤਿੰਨਾਂ ਦਾਇਰਿਆਂ ਵਿੱਚੋਂ ਕੱਢ ਕੇ ਆਤਮ ਮੰਡਲ ਵੱਲ ਲਾ ਸਕਦੇ ਹਾਂ। ਆਤਿਸ਼ ਦੁਨੀਆਂ ਖੁਨਕ ਨਾਮ ਖੁਦਾਇਆ, ਗੁਰਬਾਣੀ ਵਿਚਾਰ, ਲੇਖ ਨੰਬਰ 39, ਭਾਗ ਦੂਜਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਪਰ ਇਹ ਸ਼ਬਦ ਸੁਰਤ ਦੀ ਕਮਾਈ, ਸ਼ਬਦ ਸੁਰ ਦੁਆਰਾ ਜੇ ਕਿਸੇ ਨੇ ਵਿਸਥਾਰ ਦੇਖਣਾ ਹੋਵੇ, ਉਸ ਦਾ ਇੱਕ ਅਲੱਗ ਵਿਸ਼ਾ ਗੁਰਮੁਖ ਪਿਆਰੇ ਨੇ ਉਸ ਵਿਸ਼ੇ 'ਤੇ 9 ਲੇਖ ਲਿਖੇ ਹਨ। ਪਰ ਜਿਹੜਾ ਆਤਿਸ਼ ਦੁਨੀਆਂ ਦਾ ਵਿਸ਼ਾ ਹੈ, ਇਸ ਵਿਸ਼ੇ 'ਤੇ ਆਪ ਜੀ ਨੇ 8 ਲੇਖ ਲਿਖੇ ਹਨ, ਜਿਸ ਵਿੱਚੋਂ ਦੂਜਾ ਭਾਗ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਸੀ। ਜਿਸ ਕਿਸੇ ਵੀਰ ਭੈਣ ਨੂੰ ਇਹਨਾਂ ਆਤਮਕ ਲੇਖਣੀਆਂ ਦੀ ਲੋੜ ਮਹਿਸੂਸ ਹੋਵੇ, ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਪ੍ਰਾਪਤ ਕਰ ਸਕਦੇ ਹੋ ਜੀ।